ਵਾਰ 21 ਪੌੜੀ 13 ਵਿੱਚ ਪਵਿੱਤਰ ਪਾਵਨ ਬਚਨ ਪ੍ਰਭੂ ਦੀ ਪ੍ਰੇਮਾ ਭਗਤੀ ਵਾਸਤੇ ਹੋਰ ਉਚਾਰਨ ਕਰ ਰਹੇ ਹਨ। ਹੋਰ ਕਿੰਨਾ ਕਿੰਨਾ ਲੋਕਾਂ ਦਾ ਜ਼ਿਕਰ ਕਰਦੇ ਨੇ ਕਿ ਕੈਸੇ ਕੈਸੇ ਲੋਕ ਸੰਸਾਰ 'ਚ ਹਨ, ਪਰ ਜੇ ਖੁਦ ਹੀ ਨਹੀਂ ਮਿਟੀ, ਆਪਾਂ ਨਹੀਂ ਮਿਟਿਆ, ਰੱਬ ਦੀ ਹਜ਼ੂਰੀ 'ਚ ਪ੍ਰਵਾਨ ਨਹੀਂ ਹੋ ਸਕੇ। ਕਹਿਣ ਲੱਗੇ, ਲੱਖ ਲੱਖ ਪੀਰ ਮੁਰੀਦ ਮੇਲ ਮਿਲਾ ਵਹੀ, ਸੁਹਦੇ ਲੱਖ ਸ਼ਹੀਦ ਜਾਰਤ ਲਾ ਵਹੀ। ਲੱਖ ਰੋਜੇ ਲੱਖ ਈਦ ਨਿਵਾਜ਼ ਕਰਾ ਵਹੀ, ਕਰ ਕਰ ਗੁਫਤ ਸੁਨੀਦ ਮਨ ਪਰਚਾ ਵਹੀ। ਹੁਜ਼ਰੇ ਕੁਲਫ ਕੁਲੀਦ ਜੋਹਦ ਕਮਾ ਵਹੀ, ਦਰ ਦਰਵੇਸ਼ ਰਸੀਦ ਨਾ ਆਪ ਜਣਾ ਵਹੀ, ਦਰ ਦਰਵੇਸ਼ ਰਸੀਦ ਨਾ ਆਪ ਜਣਾ ਵਹੀ। ਪਾਵਨ ਬਚਨ ਫੁਰਮਾਨ ਕਰਦੇ ਨੇ, ਲੱਖ ਲੱਖ ਪੀਰ ਮੁਰੀਦ ਮੇਲ ਮਿਲਾ ਵਹੀ। ਲੱਖਾਂ ਹੀ ਪੀਰ ਤੇ ਲੱਖਾਂ ਹੀ ਮੁਰੀਦਾਂ ਦਾ ਸੰਸਾਰ ਜਗਤ ਦੇ ਵਿੱਚ ਮੇਲ ਮਿਲ ਰਿਹਾ ਹੈ, ਭਾਵ ਸੰਸਾਰ ਜਗਤ ਵਿੱਚ ਐਸੇ ਲੋਕ ਹਨ ਜਿਹੜੇ ਲੱਖਾਂ ਹੀ ਪੀਰ ਫਕੀਰ ਆਪਣਿਆਂ ਮੁਰੀਦਾਂ ਨੂੰ, ਆਪਣਿਆਂ ਸੇਵਕਾਂ ਨੂੰ ਇਕੱਠ ਕਰ ਕਰਕੇ ਤੇ ਉਹਦੇ ਵਿੱਚ ਬਿਠਾਉਂਦੇ ਹਨ, ਉਪਦੇਸ਼ ਦਿੰਦੇ ਨੇ ਆਪਣਾ। ਲੱਖਾਂ ਹੀ ਨੇ ਐਸੇ ਲੋਕ, ਲੱਖਾਂ ਹੀ ਫਕੀਰ ਤੇ ਲੱਖਾਂ ਹੀ ਉਹਨਾਂ ਦੇ ਮੁਰੀਦ। ਸੁਹਦੇ ਲੱਖ ਸ਼ਹੀਦ ਜਾਰਤ ਲਾ ਵਹੀ, ਲੱਖਾਂ ਹੀ ਸੁਹਦੇ ਔਰ ਲੱਖਾਂ ਹੀ ਸ਼ਹੀਦਾਂ ਦੀਆਂ ਕਬਰਾਂ ਪਰ ਜ਼ਿਆਰਤਾਂ ਕਰਦੇ ਅਤੇ ਮੇਲੇ ਲਾਉਂਦੇ। ਐਸੇ ਬੇਅੰਤ ਨੇ ਸੰਸਾਰ ਜਗਤ ਦੇ ਵਿੱਚ। ਸੁਹਦੇ ਦਾ ਅਰਥ ਹੁੰਦਾ ਕਾਇਰ, ਗਰੀਬ ਲੋਕ, ਤੇ ਸ਼ਹੀਦ ਦਾ ਮਤਲਬ ਹੁੰਦਾ ਦੀਨ ਲਈ ਮਰਨ ਵਾਲੇ, ਬੜੇ ਬੜੇ ਬਲੀ ਲੋਕ। ਕਹਿਣ ਲੱਗੇ, ਐਸੇ ਲੱਖਾਂ ਹੀ ਸੁਹਦੇ ਭਾਵ ਗਰੀਬ ਸ਼ਹੀਦ ਜਾਰਤ ਲਾਵਈ, ਲੱਖਾਂ ਹੀ ਸ਼ਹੀਦਾਂ ਦੀਆਂ ਕਬਰਾਂ ਦੇ ਉੱਤੇ, ਉਹਨਾਂ ਦੇ ਅਸਥਾਨਾਂ ਦੇ ਉੱਤੇ ਜਾ ਕੇ। ਇਹ ਕਬਰਾਂ ਸ਼ਬਦ ਦਾਸ ਇਸ ਲਈ ਵਰਤ ਰਿਹਾ, ਇਹ ਮੁਸਲਮਾਨੀ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਉਹ ਜਿਹੜੇ ਬਚਨ ਨੇ ਉਹ ਵਰਤ ਰਹੇ ਨੇ ਭਾਈ ਗੁਰਦਾਸ ਜੀ। ਇਹ ਸਾਧ ਸੰਗਤ ਚੇਤੇ ਰੱਖਣਾ, ਜ਼ਿਆਰਤਾਂ ਲਾਉਂਦੇ ਭਾਵ ਉੱਥੇ ਜਾ ਕੇ ਮੇਲੇ ਲਾਉਂਦੇ, ਉੱਥੇ ਜ਼ਿਆਰਤ ਕਰਨ ਵਾਸਤੇ ਜਾਂਦੇ ਨੇ। ਲੱਖ ਰੋਜੇ ਲੱਖ ਈਦ ਨਿਵਾਜ਼ ਕਰਾ ਵਹੀ। ਆ ਸਪਸ਼ਟ ਹੋ ਗਿਆ ਨਾ ਅਗਲੀ ਪੰਕਤੀ, ਅਗਲੀ ਤੁਕ ਚ ਸਪਸ਼ਟ ਕਰਤਾ, ਲੱਖ ਰੋਜੇ ਲੱਖ ਈਦ ਨਿਵਾਜ਼ ਕਰਾ ਵਹੀ। ਕਹਿਣ ਲੱਗੇ, ਲੱਖਾਂ ਰੋਜੇ ਰੱਖਣ ਵਾਲੇ ਲੋਕ ਬੇਅੰਤ ਨੇ ਸੰਸਾਰ ਚ। ਸਾਲ ਦੇ ਵਿੱਚ ਮੁਸਲਮਾਨ ਇੱਕ ਮਹੀਨਾ ਤਕਰੀਬਨ 30 ਦਿਨ ਨੇ ਉਹ ਜਿਹੜੇ ਰੋਜੇ ਰੱਖਦੇ ਆ, ਜਿਵੇਂ ਹਿੰਦੂ ਮਤ ਵਿੱਚ ਵਰਤ ਰੱਖਣਾ, ਇਦਾਂ ਮੁਸਲਮਾਨਾਂ ਵਿੱਚ ਰੋਜੇ ਰੱਖਣਾ। ਲੱਖਾਂ ਹੀ ਈਦਾਂ ਮਨਾਉਣ ਵਾਲੇ ਬੇਅੰਤ ਲੱਖਾਂ ਮੁਸਲਮਾਨ, ਤੇ ਲੱਖਾਂ ਹੀ ਨਮਾਜ਼ਾਂ ਪੜ੍ਹਨ ਵਾਲੇ, ਨਮਾਜ਼ ਅਦਾ ਕਰਨ ਵਾਲੇ ਬੇਅੰਤ ਐਸੇ ਇਸਲਾਮ ਦੇ ਧਾਰਨੀ ਮੁਸਲਮਾਨ ਨੇ ਸੰਸਾਰ ਚ। ਕਰ ਕਰ ਗੁਫਤ ਸੁਨੀਦ ਮਨ ਪਰਚਾ ਵਹੀ, ਕਈ ਤਰ੍ਹਾਂ ਦੇ ਪ੍ਰਸ਼ਨ ਕਰ ਕਰਕੇ ਉੱਤਰ ਕਰ ਦੇ ਕੇ ਮਨ ਬਹਿਲਾਉਣ ਵਾਲੇ ਬੇਅੰਤ ਲੋਕ ਨੇ ਸੰਸਾਰ ਜਗਤ। ਕਰ ਕਰ ਗੁਫਤ, ਗੁਫਤਗੂ ਕਰਨੀ, ਵਿਚਾਰ ਵਟਾਂਦਰਾ ਕਰਨਾ, ਕਿਸੇ ਨੇ ਪ੍ਰਸ਼ਨ ਪੁੱਛਣਾ ਅੱਗੇ ਉੱਤਰ ਦੇਣਾ। ਮਨ ਪਰਚਾ ਵਹੀ, ਮਨ ਪਰਚਾਉਂਦੇ ਆ, ਸਮਾਂ ਬਹਿਲਾਉਂਦੇ ਆ, ਮਨ ਖੁਸ਼ ਕਰਦੇ ਆ ਤੇ ਸਮਾਂ ਕੱਟ ਰਹੇ, ਜ਼ਿੰਦਗੀ ਗੁਜ਼ਾਰ ਰਹੇ ਨੇ। ਬੇਅੰਤ ਹਨ ਐਸੇ ਲੋਕ ਇਸ ਧਰਤੀ ਤੇ। ਹੁਜ਼ਰੇ ਕੁਲਫ ਕੁਲੀਦ ਜੋਹਦ ਕਮਾਵਹੀ, ਮਨ ਰੂਪ ਮੰਦਰ ਦੇ ਜਿੰਦਰੇ ਦੀ ਕੁੰਜੀ ਭਾਵ ਜੋਹਦ ਜਿਸ ਨੂੰ ਕਹਿੰਦੇ ਨੇ, ਉਹ ਤਿਆਗ ਕਮਾਉਂਦੇ ਹਨ ਐਸੇ ਬੇਅੰਤ ਲੋਕ ਹਨ ਸੰਸਾਰ ਜਗਤ ਦੇ ਵਿੱਚ। ਸਾਧ ਸੰਗਤ, ਬੇਅੰਤ ਐਸੇ ਲੋਕ ਆ ਜਿਹੜੇ ਐਸੀ ਜ਼ਿੰਦਗੀ ਜੀ ਰਹੇ, ਭਾਵ ਅਕਲ ਦੇ ਵਿੱਚ, ਬੁੱਧੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਜਵਾਬ, ਪ੍ਰਸ਼ਨ ਉੱਤਰ। ਕੁਲਫ ਜਿੰਦਰਾ ਤੇ ਕੁਲੀਦ ਕੁੰਜੀ ਨੂੰ ਕਹਿੰਦੇ ਨੇ। ਜੋਹਦ ਹੁੰਦੀ ਪਰਹੇਜ਼ਗਾਰੀ, ਭਾਵ ਤਿਆਗ ਆਦਿਕ ਕਰਨਾ। ਕਹਿਣ ਲੱਗੇ, ਐਸੇ ਬੇਅੰਤ ਲੋਕ ਨੇ ਜਿਹੜੇ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਮਨ ਰੂਪ ਮੰਦਰ ਦੇ ਜਿੰਦਰੇ ਨੂੰ ਆਪਣੀ ਅਕਲ ਦੀ ਕੁੰਜੀ ਲਾ ਲਾ ਕੇ ਤੇ ਧਰਮ ਦੀਆਂ ਗੱਲਾਂ ਕਰਦੇ ਨੇ ਤੇ ਤਰ੍ਹਾਂ ਤਰ੍ਹਾਂ ਦਾ ਤਿਆਗ ਵੀ ਕਰਦੇ ਨੇ। ਕੋਈ ਧਨ ਮਾਇਆ ਨਾਲ ਅਸੀਂ ਮੋਹ ਨਹੀਂ ਕਰਦੇ, ਘਰ ਬਾਰ ਛੱਡ ਕੇ ਇੱਧਰ ਉੱਧਰ ਭੱਜੇ ਫਿਰਦੇ ਨੇ, ਆਪਣੇ ਆਪ ਨੂੰ ਤਿਆਗੀ ਦੱਸਦੇ ਹਨ। ਐਸੇ ਲੱਖਾਂ ਲੋਕ ਹਨ ਇਸ ਧਰਤੀ ਤੇ। ਫਿਰ ਕਹਿਣ ਲੱਗੇ, ਦਰ ਦਰਵੇਸ਼ ਰਸੀਦ ਨਾ ਆਪ ਜਣਾਵਹੀ। ਅਖੀਰਲੀ ਪੰਕਤੀ ਚ ਜੇ ਬਚਨ, ਪਰ ਪਰਮੇਸ਼ਰ ਦੇ ਦਰਵਾਜੇ ਪਰ ਪਹੁੰਚ ਉਹਨਾਂ ਦੀ ਅਜੇ ਨਹੀਂ ਹੋਈ। ਕਿਉਂ? ਕਿਉਂਕਿ ਉਹ ਆਪਾ ਜਣਾਉਂਦੇ ਆ, ਖੁਦ ਹੀ ਨਹੀਂ ਨਾ ਮਿਟੀ, ਮਨ ਹਿਰਦਾ ਨਹੀਂ ਨਾ ਮਿਟਿਆ। ਸਾਧ ਸੰਗਤ, ਜਿਨ੍ਹਾਂ ਦਾ ਆਪਾ ਮਿਟਿਆ ਹੈ, ਨਿਰੰਕਾਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਉਹਨਾਂ ਦੀ ਹੈ। ਦਰ ਦਰਵੇਸ਼ ਰਸੀਦ, ਰਸੀਦ ਦਾ ਅਰਥ ਹੁੰਦਾ ਪਰਮਾਤਮਾ ਦੀ ਹਜ਼ੂਰੀ ਤੱਕ, ਨਿਰੰਕਾਰ ਪਰਮਾਤਮਾ ਦੀ ਦਰਗਾਹ ਤੱਕ ਪਹੁੰਚੇ ਹੋਏ ਲੋਕ, ਉਹਨਾਂ ਨੂੰ ਰਸੀਦ ਕਹਿੰਦੇ ਨੇ। ਦਰ ਦਰਵੇਸ਼ ਰਸੀਦ, ਪਰਮਾਤਮਾ ਦੇ ਦਰ ਦੇ ਉੱਤੇ ਉਹਨਾਂ ਦਰਵੇਸ਼ਾਂ, ਉਹਨਾਂ ਹੀ ਪ੍ਰਭੂ ਦੇ ਪਿਆਰਿਆਂ ਦੀ ਰਸੀਦ ਹੈ, ਭਾਵ ਪਹੁੰਚ ਹੈ। ਨਾ ਆਪ ਜਣਾਵਈ, ਜਿਹੜੇ ਆਪਣਾ ਆਪਾ ਨਹੀਂ ਜਣਾਉਂਦੇ, ਜਿਨ੍ਹਾਂ ਦੀ ਖੁਦੀ ਮਿਟ ਗਈ ਹੈ, ਜਿਨ੍ਹਾਂ ਦੀ ਮੈਂ ਮੇਰੀ ਹਉਮੈ ਖਤਮ ਹੋ ਗਈ ਹੈ, ਉਹ ਪਰਮਾਤਮਾ ਦੀ ਹਜ਼ੂਰੀ ਤੱਕ ਪਹੁੰਚ ਜਾਂਦੇ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਕਿ ਸਾਧ ਸੰਗਤ, ਬੜੇ ਬੜੇ ਲੋਕ ਮਨ ਮੰਦਰ ਦੇ ਜਿੰਦਰੇ ਨੂੰ ਆਪਣੀ ਅਕਲ ਦੀ ਕੁੰਜੀ ਲਾ ਕੇ ਤਰ੍ਹਾਂ ਤਰ੍ਹਾਂ ਦੀਆਂ ਬਾਤਾਂ ਪਾਉਣ ਵਾਲੇ, ਪ੍ਰਸ਼ਨ ਉੱਤਰ ਕਰਕੇ ਮਨ ਬਹਿਲਾਉਂਦੇ ਆ, ਲੱਖਾਂ ਰੋਜੇ, ਲੱਖਾਂ ਈਦਾਂ, ਲੱਖਾਂ ਨਮਾਜ਼ਾਂ ਪੜ੍ਹਨ ਵਾਲੇ ਦੁਨੀਆਂ ਚ, ਲੱਖਾਂ ਗਰੀਬ, ਲੱਖਾਂ ਹੀ ਸਾਧ ਸੰਗਤ ਜ਼ਿਆਰਤਾਂ ਪਾਉਣ ਵਾਲੇ, ਮੱਕੇ ਕਾਬੇ ਹੱਜ ਕਰਨ ਵਾਸਤੇ ਜਾਣ ਵਾਲੇ ਲੱਖਾਂ ਹੀ ਨੇ, ਲੱਖਾਂ ਹੀ ਪੀਰ ਫਕੀਰ ਤੇ ਲੱਖਾਂ ਹੀ ਉਹਨਾਂ ਦੇ ਮੁਰੀਦ ਜਿਹੜੇ ਤਰ੍ਹਾਂ ਤਰ੍ਹਾਂ ਦੇ ਮੇਲੇ ਲਾਉਂਦੇ ਆ। ਇਹਨਾਂ ਚੋਂ ਕੋਈ ਵੀ ਰੱਬ ਦੇ ਘਰ ਤੱਕ ਓਨੀ ਦੇਰ ਨਹੀਂ ਪਹੁੰਚ ਸਕਦਾ ਜਿੰਨੀ ਦੇਰ ਉਹਨੇ ਆਪਣੇ ਖੁਦ ਨੂੰ, ਆਪਣੇ ਆਪੇ ਨੂੰ ਮਿਟਾਇਆ ਨਹੀਂ। ਖੁਦ ਹੀ ਨਹੀਂ ਮਿਟੀ, ਆਪਾ ਭਾਵ ਆਪਣੇ ਮਾਲਕ ਸਤਿਗੁਰੂ ਦੇ ਅੱਗੇ ਸਮਰਪਿਤ ਨਹੀਂ ਕੀਤਾ, ਆਪਾ ਸਰੰਡਰ ਨਹੀਂ ਕੀਤਾ, ਤਨ ਮਨ ਧਨ ਆਪਣੇ ਮੁਰਸ਼ਦ ਨੂੰ ਨਹੀਂ ਸੌਂਪਿਆ, ਮਾਲਕ ਦੇ ਘਰ ਤੱਕ ਨਹੀਂ ਪਹੁੰਚ ਸਕਦੇ ਪਰਮਾਤਮਾ ਦੀ ਹਜ਼ੂਰੀ ਵਿੱਚ। ਫਿਰ ਬਚਨ ਸੁਣ ਲੈਣੇ, ਰੱਬ ਦੀ ਹਜ਼ੂਰੀ ਤੱਕ, ਰੱਬ ਦੀ ਦਰਗਾਹ ਤੱਕ ਉਹਨਾਂ ਦੀ ਪਹੁੰਚ ਹੈ ਜਿਨ੍ਹਾਂ ਨੇ ਆਪਾ ਮੁਕਾ ਦਿੱਤਾ ਹੈ। ਤੇ ਜਿਨ੍ਹਾਂ ਦਾ ਆਪਾ ਮੁੱਕ ਗਿਆ, ਉਹ ਗੁਰੂ ਦੇ ਆਸ਼ੇ ਤੇ ਚੱਲਣ ਲੱਗ ਪਏ, ਆਗਿਆਕਾਰੀ ਹੋ ਗਏ, ਹੁਕਮ ਮੰਨਣ ਲੱਗ ਪਏ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ, ਦਰ ਦਰਵੇਸ਼ ਰਸੀਦ ਨਾ ਆਪ ਜਣਾਵਈ। ਦਰ ਦਰਵੇਸ਼, ਰੱਬ ਦੇ ਦਰ ਤੇ ਉਹਨਾਂ ਦਰਵੇਸ਼ਾਂ ਦੀ, ਉਹਨਾਂ ਹੀ ਪ੍ਰਭੂ ਦੇ ਪਿਆਰਿਆਂ ਦੀ ਰਸੀਦ ਹੈ, ਭਾਵ ਪਹੁੰਚ ਹੈ। ਨਾ ਆਪ ਜਣਾਵਈ, ਜੋ ਆਪਾ ਨਹੀਂ ਜਣਾਉਂਦੇ, ਜਿਨ੍ਹਾਂ ਦੀ ਮੈਂ ਮੇਰੀ ਮੁੱਕ ਗਈ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਹੈ ਪਾਈਏ। ਹੁਕਮ ਮੰਨ ਕੇ, ਤਨ ਮਨ ਧਨ ਗੁਰੂ ਨੂੰ ਸੌਂਪ ਕੇ ਹੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋਇਆ ਜਾ ਸਕਦਾ ਹੈ। ਵਾਰ 21 ਪੌੜੀ 14 ਵਿੱਚ ਪਾਵਨ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹਨ, ਕੀ ਫਰਮਾਨ ਕਰਦੇ ਹਨ। ਉੱਚੇ ਮਹਿਲ ਉਸਾਰ ਵਿਛਾਏ ਵਿਛਾਵਣੇ, ਵੱਡੇ ਦੁਨੀਆਦਾਰ ਨਾਉ ਗਣਾਵਣੇ, ਕਰ ਗੜ ਕੋਟ ਹਜ਼ਾਰ ਰਾਜ ਕਮਾਵਣੇ, ਲੱਖ ਲੱਖ ਮਨ ਸਬਦਾਰ ਵਜਹਿ ਵਧਾਵਣੇ, ਪੂਰ ਭਰੇ ਅਹੰਕਾਰ ਆਵਣ ਜਾਵਣੇ, ਤਿਤ ਸੱਚੇ ਦਰਬਾਰ ਖਰੇ ਡਰਾਵਣੇ, ਤਿਤ ਸੱਚੇ ਦਰਬਾਰ ਖਰੇ ਡਰਾਵਣੇ। ਬੜੇ ਬੜੇ ਧੰਨਵਾਨ ਲੋਕਾਂ ਦਾ ਹੁਣ ਜ਼ਿਕਰ ਕਰਦੇ ਨੇ ਕਿ ਰੱਬ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਥਾਂ ਮਿਲੀ ਕਿ ਨਹੀਂ ਮਿਲੀ। ਬਚਨ ਸੁਣਨੇ ਹੁਣ, ਕਹਿਣ ਲੱਗੇ, ਉੱਚੇ ਮਹਿਲ ਉਸਾਰ ਵਿਛਾਏ ਵਿਛਾਵਣੇ। ਦੁਨੀਆਦਾਰ ਲੋਕ, ਬੜੇ ਬੜੇ ਧੰਨਵਾਨ, ਉੱਚੇ ਉੱਚੇ ਮਹੱਲ ਉਸਾਰ ਉਸਾਰ ਕੇ ਉਹਨਾਂ ਚ ਰਹਿੰਦੇ ਆ। ਬੜੇ ਬੜੇ ਵਧੀਆ ਗਲੀਚੇ, ਬੜੀਆਂ ਬੜੀਆਂ ਵਧੀਆ ਦਰੀਆਂ, ਬੜੀਆਂ ਬੜੀਆਂ ਵਧੀਆ ਚਾਦਰਾਂ ਤੇ ਬਿਸਤਰੇ ਆਦਿਕ ਵਿਛਾਉਂਦੇ ਨੇ ਤੇ ਉਹਨਾਂ ਬਿਸਤਰਿਆਂ ਤੇ ਫਿਰ ਸੌਂਦੇ ਨੇ। ਮਹੱਲ ਵੀ ਵੱਡੇ, ਬੈੱਡ ਵੀ ਸੋਹਣੇ, ਪਲੰਘ ਬਿਸਤਰੇ ਵੀ ਵਧੀਆ ਤੇ ਸੋਹਣੇ ਸੋਹਣੇ ਵਿਛਾਉਣੇ ਵਿਛਾ ਵਿਛਾ ਕੇ ਉਹਨਾਂ ਦੇ ਉੱਤੇ ਸੌਂਦੇ, ਆਰਾਮ ਕਰਦੇ ਹਨ। ਐਸੇ ਐਸੇ ਬੇਅੰਤ ਦੁਨੀਆਦਾਰ ਨੇ ਸੰਸਾਰ ਚ। ਕਹਿਣ ਲੱਗੇ, ਵੱਡੇ ਦੁਨੀਆਦਾਰ ਨਾਉ ਗਣਾਵਣੇ। ਵੱਡੇ ਵੱਡੇ ਦੁਨੀਆਦਾਰ ਹੋ ਕੇ ਆਪਣਾ ਨਾਮ ਗਣਾਉਂਦੇ ਨੇ, ਜਣਾਉਂਦੇ ਨੇ, ਭਾਵ ਕੋਈ ਆਪਣੇ ਆਪ ਨੂੰ ਲੱਖਪਤੀ, ਕੋਈ ਆਪਣੇ ਆਪ ਨੂੰ ਕਰੋੜਾਂ ਪਤੀ, ਕੋਈ ਆਪਣੇ ਆਪ ਨੂੰ ਕਹਿੰਦਾ ਇਹਦੇ ਕੋਲ ਮੇਰੇ ਕੋਲ ਇੰਨੇ ਮਿਲੀਅਨ ਆ, ਮੇਰੇ ਕੋਲ ਇੰਨੇ ਬਿਲੀਅਨ ਆ। ਐਸੇ ਲੋਕ ਬੇਅੰਤ ਇਸ ਧਰਤੀ ਦੇ ਉੱਤੇ ਆਏ ਹੋ ਗੁਜ਼ਰੇ ਹਨ, ਅੱਜ ਵੀ ਨੇ। ਘਰ ਗੜ ਕੋਟ ਹਜ਼ਾਰ ਰਾਜ ਕਮਾਵਣੇ, ਕਿਲੇ ਤੇ ਕੋਟ ਹਜ਼ਾਰਾਂ ਤਣਵਾ ਕੇ ਸੰਸਾਰ ਦੇ ਉੱਤੇ ਦੁਨੀਆਂ ਦੇ ਉੱਤੇ ਰਾਜ ਕਰਦੇ ਹਨ, ਪਰ ਇਹ ਨਹੀਂ ਪਤਾ ਵੀ ਬੜੇ ਬੜੇ ਰਾਵਣ ਵਰਗੇ ਵੀ ਇਸ ਧਰਤੀ ਤੇ ਆਏ ਪਰ ਉਹ ਲੋਕ ਇਸ ਦੁਨੀਆਂ ਤੋਂ ਕੂਚ ਕਰ ਗਏ। ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ। ਬੜੇ ਬੜੇ ਕਿਲਿਆਂ ਦੇ ਮਾਲਕ ਸੋਨੇ ਦੀ ਲੰਕਾ ਵਾਲੇ, ਲੰਕਾ ਗੜ ਸੋਨੇ ਕਾ ਪਿਆ ਮੂਰਖ ਰਾਵਣ, ਕਿਆ ਲੈ ਗਿਆ, ਚਲੇ ਗਏ, ਕੂਚ ਕਰ ਗਏ ਇਸ ਦੁਨੀਆ ਰਾਜ ਕਰ ਕਰਕੇ। ਸਿਕੰਦਰ ਵਰਗੇ ਜਿਹੜੇ ਸਾਧ ਸੰਗਤ, ਸਿਕੰਦਰ ਵਰਗਾ ਬਾਦਸ਼ਾਹ ਸਾਰੀ ਦੁਨੀਆ ਦੇ ਉੱਤੇ ਆਪਣਾ ਝੰਡਾ ਚਲਾਉਣਾ ਚਾਹੁੰਦਾ ਸੀ, ਸਾਰੇ ਸੰਸਾਰ ਦੇ ਉੱਤੇ ਮੇਰਾ ਰਾਜ ਹੋਏਗਾ, ਸਾਰੀ ਦੁਨੀਆ ਦੇ ਉੱਤੇ ਮੇਰਾ ਹੁਕਮ ਚੱਲੇਗਾ। ਐਸੇ ਐਸੇ ਲੋਕ ਵੀ ਸਾਧ ਸੰਗਤ ਇਸ ਧਰਤੀ ਦੇ ਉੱਤੇ ਆਏ। ਇਹ ਯੂਨਾਨ ਦਾ ਬਾਦਸ਼ਾਹ ਸੀ, ਇੰਡੀਆ ਵੀ ਗਿਆ ਸੀ ਸਾਧ ਸੰਗਤ, ਭਾਰਤ ਦੇਸ਼ ਤੇ ਵੀ ਇਹਨੇ ਹਮਲਾ ਕੀਤਾ ਸੀ। ਰਾਜੇ ਪੋਰਸ ਨਾਲ ਉਸ ਵਕਤ ਇਹਦੀ ਲੜਾਈ ਹੋਈ ਸੀ। ਉਸ ਵਕਤ ਭਾਰਤ ਦਾ ਜਿਹੜਾ ਬਾਦਸ਼ਾਹ ਸੀ ਉਹ ਪੋਰਸ ਸੀ, ਯੂਨਾਨ ਦਾ ਇਹ ਰਹਿਣ ਵਾਲਾ ਸੀ ਸਿਕੰਦਰ। ਅੱਜ ਕੱਲ ਯੂਨਾਨ ਨੂੰ ਗ੍ਰੀਸ ਕਹਿੰਦੇ ਨੇ। ਯੂਰਪ ਦੇ ਵਿੱਚ ਇਹ ਮੁਲਕ ਹੈ, ਇੱਕ ਯੂਰਪ ਦੇ ਵਿੱਚ ਇਹ ਦੇਸ਼ ਹੈ, ਯੂਰਪੀਨ ਕੰਟਰੀਆਂ ਚ। ਦਾਸ ਉੱਥੇ ਜਾ ਕੇ ਆਇਆ, ਉਸ ਗ੍ਰੀਸ ਦੀ ਰਾਜਧਾਨੀ ਹੈ ਐਥਨਸ, ਉਹਦਾ ਕਿਲਾ ਵੀ ਦਾਸ ਨੇ ਵੇਖਿਆ ਉੱਥੇ, ਸਿਕੰਦਰ ਦਾ ਕਿਲਾ। ਸਾਧ ਸੰਗਤ ਅੱਜ ਜਾ ਕੇ ਵੇਖੀਏ ਨਾ ਉਹਦਾ ਸਿਕੰਦਰ ਦਾ ਕਿਲਾ, ਐ ਖੰਡਰ ਬਣਿਆ ਪਿਆ ਉੱਥੇ, ਕੋਈ ਸਾਂਭ ਸੰਭਾਲ ਨਹੀਂ ਹੈ ਉਹਦੀ। ਜਿਹੜੇ ਪਾਸਿਓਂ ਆਪਾਂ ਤੱਕਦੇ ਉਹਨੂੰ, ਜਿਹੜਾ ਮੱਥੇ ਵਾਲਾ ਪਾਸਾ ਨਾ ਉਸ ਕਿਲੇ ਦਾ, ਉਸ ਮੱਥੇ ਵਾਲੇ ਪਾਸੇ ਥੋੜੇ ਬਹੁਤੇ ਪਿੱਲਰ ਮਾੜੇ ਮੋਟੇ ਰੰਗ ਕੀਤੇ ਆ, ਨਹੀਂ ਤੇ ਉਜਾੜ ਪਈ ਆ ਪਿੱਛੇ ਸਾਰਾ ਕਿਲਾ, ਕੋਈ ਨਾਂ ਨਹੀਂ ਲੈਂਦਾ ਇਹਦਾ, ਜਿਸ ਨੂੰ ਉਸ ਵਕਤ ਕਦੇ ਸਾਰੀ ਦੁਨੀਆਂ ਦੇ ਉੱਤੇ ਝੰਡਾ ਚਲਾਉਣ ਵਾਲਾ ਬਾਦਸ਼ਾਹ ਲੋਕ ਕਹਿੰਦੇ ਸੀ। ਇਹਨੇ ਹੀਆ ਕੀਤਾ, ਭਾਵੇਂ ਸਾਰੀ ਦੁਨੀਆਂ ਤੇ ਰਾਜ ਸਿਕੰਦਰ ਕਰ ਨਹੀਂ ਸਕਿਆ, ਪਰ ਸਾਧ ਸੰਗਤ ਇਹ ਮੰਨਿਆ ਜਾਂਦਾ ਸੀਗਾ ਵੀ ਇਹਨੇ ਹੀਆ ਕੀਤਾ ਕਿ ਮੈਂ ਸਾਰੀ ਦੁਨੀਆਂ ਤੇ ਆਪਣਾ ਝੰਡਾ ਚਲਾਉਂਗਾ। ਚਾਰ ਚੁਫੇਰੇ ਸਿਕੰਦਰ ਦਾ ਹੀ ਰਾਜ ਹੋਏਗਾ, ਅੱਜ ਕੋਈ ਨਾਂ ਨਹੀਂ ਲੈ ਰਿਹਾ ਉੱਥੇ, ਐ ਢਾਇਆ ਹੋਇਆ ਕਿਲਾ, ਖੰਡਰ ਪਏ ਉੱਥੇ, ਕੋਈ ਕਦੇ ਮਾੜਾ ਮੋਟਾ ਕੋਈ ਬੋਰਡ ਵੀ ਨਹੀਂ ਛੋਟਾ ਮੋਟਾ ਉੱਥੇ ਲੱਗਾ ਕਿ ਕਦੇ ਇਸੇ ਇੱਥੇ ਸਿਕੰਦਰ ਦਾ ਹੁਕਮ ਚੱਲਦਾ ਸੀ। ਪਰ ਇੱਕ ਦੋ ਬਚਨ ਸਾਧ ਸਿੰਘ ਦਾਸ ਨੇ ਆਪ ਨਾਲ ਸਾਂਝੇ ਕਰ ਦੇਣੇ। ਜਦੋਂ ਅਖੀਰ ਵੇਲੇ ਸਿਕੰਦਰ ਨੂੰ ਪਤਾ ਲੱਗਾ ਨਾ ਵੀ ਮੌਤ ਆ ਗਈ, ਤੇ ਸਾਧ ਸਿੰਘ ਦਾ ਨਿਹੱਥਾ ਸੀ ਉਸ ਵੇਲੇ, ਬਿਮਾਰ ਪਿਆ। ਜਿੰਨੇ ਵੈਦ ਹਕੀਮ ਸੀ ਨਾ ਇਹਦੇ, ਬੜੇ ਬੜੇ ਕੀਮਤੀ ਦਵਾਈਆਂ ਦੇਣ ਵਾਲੇ, ਵਧੀਆ ਤੋਂ ਵਧੀਆ ਦਵਾਈਆਂ, ਐਸੇ ਐਸੇ ਹਕੀਮ ਜਿਹੜੇ ਕਹਿੰਦੇ ਸੀ ਕਿਸੇ ਬਿਮਾਰੀ ਦਾ ਸਾਨੂੰ ਪਤਾ ਲੱਗ ਜਾਏ ਅਸੀਂ ਬੰਦੇ ਨੂੰ ਮੌਤ ਦੇ ਮੂੰਹ ਵਿੱਚ ਨਹੀਂ ਜਾਣ ਦਿੰਦੇ। ਪਰ ਉਹ ਭੋਲੇ ਵੈਦ ਕੀ ਜਾਣਨ, ਤੁਸੀਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਰਹਿਣਾ ਤੁਸੀਂ ਵੀ ਨਹੀਂ ਹੈ, ਤੁਹਾਨੂੰ ਵੀ ਇੱਕ ਦਿਨ ਮੌਤ ਨੇ ਗ੍ਰਸ ਲੈਣਾ। ਇਸ ਧਰਤੀ ਤੇ ਲੁਕਮਾਨ ਵਰਗੇ ਹਕੀਮ ਹੋ ਗੁਜ਼ਰੇ, ਕੂਚ ਕਰ ਗਏ ਸੰਸਾਰ ਤੋਂ। ਸਾਧ ਸੰਗਤ ਜਦੋਂ ਇਹਨੂੰ ਪਤਾ ਲੱਗਾ ਅਖੀਰ ਵੇਲੇ ਭਈ ਸਮਾਂ ਆ ਗਿਆ, ਹੁਣ ਮੌਤ ਆ ਗਈ ਸਾਹਮਣੇ, ਕਾਲ ਖੜਾ, ਮੌਤ ਖਲੋਤੀ, ਟੱਬਰ ਦੇ ਜੀਆਂ ਨੂੰ, ਪਰਿਵਾਰ ਦੇ ਜੀਆਂ ਨੂੰ ਵਾਜਾਂ ਮਾਰਦਾ ਸਿਕੰਦਰ। ਜਦੋਂ ਨਹੀਂ ਪਤਾ ਲੱਗਾ ਵੀ ਮੌਤ ਤੋਂ, ਜਦੋਂ ਪਤਾ ਲੱਗ ਗਿਆ ਨਾ ਕਿ ਨਹੀਂ ਕੋਈ ਸਾਥੀ, ਨਹੀਂ ਕੋਈ ਅੰਤ ਵੇਲੇ ਦਾ ਬਾਂਹ ਫੜਨ ਵਾਲਾ, ਕਿਸੇ ਨੇ ਨਾਲ ਨਹੀਂ ਜਾਣਾ ਤੇ ਮੌਤ ਤੋਂ ਨਹੀਂ ਬਚਾ ਸਕਦਾ ਕੋਈ, ਇੱਕ ਗੱਲ ਚੇਤੇ ਰੱਖਣੀ। ਇੱਕ ਤੇ ਇਹ ਹੈ ਵੀ ਮੇਰੇ ਨਾਲ ਨਹੀਂ ਕਿਸੇ ਨੇ ਜਾਣਾ ਅੰਤ ਵੇਲੇ ਰੱਬ ਦੀ ਦਰਗਾਹ ਚ, ਪਰ ਸਾਧ ਸੰਗਤ ਇਹ ਵੀ ਗੱਲ ਚੇਤੇ ਰੱਖਣੀ ਨਾਲ ਕਿ ਨਾਲ ਤੇ ਕਿਸੇ ਨੇ ਨਹੀਂ ਜਾਣਾ, ਪਰ ਮੌਤ ਤੋਂ ਬਚਾਉਣ ਵਾਲਾ ਵੀ ਇਹਨਾਂ ਚੋਂ ਕੋਈ ਨਹੀਂ। ਇੱਕ ਵਿਦਵਾਨ ਨੇ ਗੁਰੂ ਸਵਾਰਿਓ ਚਾਰ ਲਾਈਨਾਂ ਲਿਖੀਆਂ, ਜਦੋਂ ਪਤਾ ਲੱਗ ਗਿਆ ਨਾ ਸਿਕੰਦਰ ਨੂੰ ਵੀ ਮੌਤ ਤੋਂ ਬਚਾਉਣ ਵਾਲਾ ਕੋਈ ਨਹੀਂ ਗਾ, ਵਾਜਾਂ ਮਾਰਦਾ ਸੀ ਜਦੋਂ, ਤਰਲੇ ਲੈਂਦਾ ਸੀ ਸਿਕੰਦਰ, ਦੁਨੀਆਂ ਤੇ ਝੰਡਾ ਚਲਾਉਣ ਦੀ ਸੋਚ ਰੱਖਣ ਵਾਲਾ ਵੀ ਮੇਰਾ ਹੁਕਮ ਚੱਲੂਗਾ ਸਾਰੇ ਸੰਸਾਰ ਤੇ। ਉਸ ਵੇਲੇ ਅਖੀਰ ਤੇ ਇਹਨੇ ਫਿਰ ਆਖਿਆ ਸੀ ਜੇ ਕੋਈ ਨਹੀਂ ਬਚਾ ਸਕਦਾ ਮੈਨੂੰ ਮੌਤ ਤੋਂ, ਇੱਕ ਕੰਮ ਕਰਿਓ, ਫਿਰ ਜਦੋਂ ਮੇਰਾ ਜਨਾਜ਼ਾ ਉੱਠੇ, ਜਿਹੜਾ ਮੇਰੇ ਸਰੀਰ ਦੇ ਉੱਤੇ ਖਫਣ ਪਾਉਣਾ ਨਾ ਤੁਸੀਂ, ਮੇਰੇ ਦੋਵੇਂ ਹੱਥ ਤਲੀਆਂ ਉੱਪਰ ਨੂੰ ਕਰਕੇ ਹੱਥਾਂ ਦੀਆਂ, ਤੇ ਮੇਰਾ ਜਨਾਜ਼ਾ ਗਲੀ ਗਲੀ ਵਿੱਚ ਫਿਰੇ ਤੇ ਖਫਣ ਤੋਂ ਬਾਹਰ ਦੋਵੇਂ ਮੇਰੇ ਹੱਥ ਹੋਣ, ਤਲੀਆਂ ਉੱਪਰ ਨੂੰ ਕਰਕੇ ਏਡਾ ਵੱਡਾ ਬਾਦਸ਼ਾਹ ਸਿਕੰਦਰ ਧਰਤੀ ਤੋਂ ਚਲਾ ਗਿਆ ਖਾਲੀ ਹੱਥ, ਕੁਝ ਵੀ ਨਾਲ ਨਹੀਂ ਲੈ ਕੇ ਗਿਆ। ਇੱਕ ਵਿਦਵਾਨ ਨੇ ਬਚਨ ਲਿਖੇ ਸਾਧ ਸੰਗਤ, ਕਹਿਣ ਲੱਗਾ ਜਰ ਸਿਕੰਦਰ ਨੇ ਜਮਾ ਕਰ ਕਹਿ ਦਿਆ ਮੈਂ ਹੂੰ ਖੁਦਾ, ਰੱਬ ਬਣ ਬੈਠਾ ਰੱਬ, ਮੈਂ ਖੁਦਾ ਹਾਂ, ਮੇਰਾ ਹੀ ਹੁਕਮ ਚੱਲਦਾ। ਜਰ ਸਿਕੰਦਰ ਨੇ, ਜਰ ਕਹਿੰਦੇ ਆ ਪੈਸੇ ਨੂੰ, ਮਾਇਆ ਜਮ੍ਹਾਂ ਕਰ ਲਈ, ਏਡੇ ਢੇਰ ਲਾ ਦਿੱਤੇ ਉਹਨੇ ਪੈਸੇ ਦੇ, ਮਾਇਆ ਦੇ ਸੋਨੇ ਚਾਂਦੀ ਹੀਰੇ ਜਵਾਹਰਾਤਾਂ ਦੇ ਢੇਰ ਲੱਗੇ ਸੀ ਉਹਦੇ ਕੋਲ, ਇੰਨਾ ਧਨ ਸੀ ਉਹਦੇ ਕੋਲ। ਇਹ ਜਰ ਸਿਕੰਦਰ ਨੇ ਜਮ੍ਹਾਂ ਕਰ ਕਹਿ ਦਿਆ ਮੈਂ ਹੂੰ ਖੁਦਾ, ਵਕਤ ਪੜਨੇ ਪਰ ਕਜ਼ਾ ਕਾ ਸਭ ਹੋਣੇ ਲੱਗੇ ਜੁਦਾ। ਕਜ਼ਾ ਆ ਗਈ, ਜਦੋਂ ਮੌਤ ਆ ਗਈ, ਬਿਪਤਾ, ਕੀ ਹੋਇਆ ਜੀ, ਸਭ ਹੋਣੇ ਲੱਗੇ ਜੁਦਾ, ਸਾਰੇ ਜੁਦਾ ਹੋਣ ਲੱਗ ਪਏ, ਪਰੇ ਹੋ ਕੇ ਖਲੋ ਗਏ ਸਾਰੇ। ਸਭ ਮੁਲਕ ਯੂਨਾਨ ਕੇ ਹਿਕਮਤ ਗਰੋਂ ਸੇ ਯੂੰ ਕਹਾ, ਹਿਕਮਤ ਗਰ ਹਕੀਮ, ਸਾਰੇ ਯੂਨਾਨ ਦੇ ਆਪਣੇ ਜਿੰਨੇ ਉਹਦੇ ਹਕੀਮ ਸੀ, ਵੈਦ ਸੀ, ਸਾਰਿਆਂ ਨੂੰ ਕੋਲ ਬੁਲਾ ਲਿਆ ਉਹਨੇ ਸਿਕੰਦਰ ਨੇ। ਆਲੇ ਦੁਆਲੇ ਹਕੀਮ ਵੈਦ ਬੈਠੇ ਸਾਰੇ ਦਵਾਈਆਂ ਲੈ ਕੇ, ਤੇ ਜਦੋਂ ਕਜ਼ਾ ਆਈ, ਬਿਪਤਾ ਆਈ, ਦੁੱਖ ਆਇਆ, ਮੌਤ ਸਾਹਮਣੇ ਖਲੋਤੀ, ਕੀ ਕਹਿੰਦਾ ਜੀ ਆਪਣੇ ਹਕੀਮਾਂ ਨੂੰ, ਸਭ ਮੁਲਕ ਯੂਨਾਨ ਕੇ ਹਿਕਮਤ ਗਰੋਂ ਸੇ ਯੂੰ ਕਹਾ, ਇਹ ਤਬੀਬੋ ਇਸ ਵਕਤ ਹੈ ਮੌਤ ਕੀ ਕੋਈ ਦਵਾ, ਦਓ ਕੋਈ ਮੌਤ ਦੀ ਦਵਾਈ ਮੌਤ ਤੋਂ ਬਚਣ ਵਾਸਤੇ। ਆਪਣੀ ਰਈਅਤ ਅਰ ਵਜ਼ੀਰੋਂ ਬੇਗਮੋਂ ਸੇ ਯੂੰ ਕਹਾ, ਪਰਜਾ ਵੀ ਖਲੋਤੀ, ਬੇਗਮਾਂ ਵੀ ਖਲੋਤੀਆਂ ਉਹਦੀਆਂ ਘਰ ਵਾਲੀਆਂ, ਵਜ਼ੀਰ ਵੀ ਖਲੋਤੇ, ਉਹਨਾਂ ਸਾਰਿਆਂ ਨੂੰ ਸੰਬੋਧਿਤ ਹੋ ਕੇ ਕੀ ਕਹਿੰਦਾ, ਆਪਣੀ ਰਈਅਤ ਅਰ ਵਜ਼ੀਰੋਂ ਬੇਗਮੋਂ ਸੇ ਯੂੰ ਕਹਾ, ਹੈ ਕੋਈ ਮੁਝ ਕੋ ਬਚਾਣੇ ਕੇ ਲੀਏ ਅਹਲੇ ਵਫਾ, ਕੋਈ ਹੈ ਵਫਾਦਾਰ ਮੈਨੂੰ ਮੌਤ ਤੋਂ ਬਚਾ ਲਵੇ, ਹੈ ਕੋਈ ਇਸ ਵੇਲੇ ਬਾਂਹ ਫੜਨ ਵਾਲਾ, ਕੋਈ ਨੀ ਕੋਲ ਆਇਆ, ਕੋਈ ਨੀ ਆਇਆ ਲਾਗੇ ਸਾਧ ਸੰਗਤ। ਢੇਰ ਦੌਲਤ ਕਾ ਲਗਾ ਕਰ ਹੱਥ ਮੇ ਲੇ ਕਰ ਕਹਾ, ਹੱਥ ਵਿੱਚ ਹੀਰੇ ਜਵਾਹਰਾਤ ਸੋਨੇ ਚਾਂਦੀ ਦੀਆਂ ਮੋਹਰਾਂ, ਹੀਰੇ ਲਾਲ ਹੱਥ ਚ ਲੈ ਕੇ ਕੀ ਕਹਿੰਦਾ ਸਿਕੰਦਰ, ਢੇਰ ਦੌਲਤ ਕਾ ਲਗਾ ਕਰ ਹੱਥ ਮੇ ਲੇ ਕਰ ਯੂੰ ਕਹਾ, ਤੁਝ ਸੇ ਹੀ ਗਰ ਹੋ ਸਕੇ ਤੋ ਆਜ ਮੁਝ ਕੋ ਲੇ ਬਚਾ, ਹੇ ਧਨ ਦੌਲਤ ਮਾਇਆ ਜੇ ਤੇਰੇ ਚ ਕੋਈ ਬਾਲ ਹੈ ਗਈ ਤੇ ਮੈਨੂੰ ਬਚਾ ਲਾ, ਮੌਤ ਤੋਂ ਬਚਾ ਮੈਂ, ਕਿਸੇ ਨੇ ਨੀ ਬਾਂਹ ਫੜੀ। ਅਖੀਰ ਲਿਖਦਾ ਜੀ ਉਹ ਵਿਦਵਾਨ, ਚਲਤੇ ਚਲਤੇ ਯੂੰ ਲੱਗੇ ਕਹਿਣੇ, ਜਨਾਜੇ ਪਰ ਮੇਰੇ ਹੱਥ ਖਾਲੀ ਹੋ ਖਫਣ ਸੇ ਬਾਹਰ, ਯੇ ਹੈ ਮੇਰੀ ਰਜ਼ਾ, ਇਹ ਮੇਰੀ ਮਰਜ਼ੀ ਹੈ, ਮੇਰੇ ਦੋਵੇਂ ਹੱਥ ਖਫਣ ਤੋਂ ਬਾਹਰ ਕਰ ਦਿਓ। ਔਰ ਸਿਕੰਦਰ ਕਾ ਜਨਾਜਾ ਕੂਚਾ ਕੂਚਾ ਮੈਂ ਫਿਰੇ, ਤਾਂ ਕਿ ਸਭ ਕੋ ਬਾ ਖਬਰ ਕਰ ਦੇ ਯੇ ਆਖਰ ਕਾ ਸਮਾਂ, ਅਖੀਰਲਾ ਸਮਾਂ, ਸਾਰੀ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਜਾਏ ਜਦੋਂ ਸਿਕੰਦਰ ਦੁਨੀਆਂ ਤੋਂ ਗਿਆ ਖਾਲੀ ਹੱਥ ਗਿਆ, ਕਿਸੇ ਨੇ ਬਾਂਹ ਨਹੀਂ ਫੜੀ, ਕਿਸੇ ਨੇ ਸਾਥ ਨਹੀਂ ਦਿੱਤਾ, ਕੋਈ ਮੌਤ ਤੋਂ ਨਹੀਂ ਬਚਾ ਸਕਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਭਾਈ ਗੁਰਦਾਸ ਜੀ ਕੀ ਕਹਿ ਰਹੇ, ਕਰ ਗੜ ਕੋਟ ਹਜ਼ਾਰ ਰਾਜ ਕਮਾਵਣੇ, ਹਜ਼ਾਰਾਂ ਕਿਲੇ ਬਣਾ ਕੇ ਬੜੇ ਬੜੇ ਵਧੀਆ ਤੇ ਕੀਮਤੀ, ਕਹਿੰਦੇ ਰਾਜ ਕਮਾਉਣ ਵਾਲੇ ਲੋਕ ਬੇਅੰਤ ਇਸ ਧਰਤੀ ਦੇ ਉੱਤੇ ਆਏ, ਪਰ ਕੋਈ ਵੀ ਇਸ ਧਰਤੀ ਤੇ ਸਦਾ ਥਿਰ ਨਹੀਂ ਰਹਿ ਸਕਿਆ, ਸਭ ਕੂਚ ਕਰ ਗਏ। ਰੱਬ ਦੀ ਬੰਦਗੀ, ਰੱਬ ਦੀ ਇਬਾਦਤ, ਪ੍ਰੇਮਾ ਭਗਤੀ ਤੋਂ ਬਿਨਾਂ ਜੀਵਨ ਦੀ ਬਾਜੀ ਹਾਰ ਕੇ ਚਲੇ ਗਏ ਸਾਰੇ। ਲੱਖ ਲੱਖ ਮਨ ਸਬਦਾਰ ਵਜਹ ਹੈ ਵਧਾਵਣੇ, ਲੱਖਾਂ ਅਹੁਦੇਦਾਰ ਬੜੇ ਬੜੇ ਵਧੀਆ ਉੱਚੇ ਅਹੁਦਿਆਂ ਦੇ ਉੱਤੇ ਬਹਿਣ ਵਾਲੇ, ਲੱਖਾਂ ਰੁਪਈਆਂ ਦੀਆਂ ਆਪਣੀਆਂ ਤਲਬਾਂ ਤਨਖਾਹਾਂ ਵਧਾ ਲੈਣ ਵਾਲੇ, ਮੈਨੂੰ ਮਹੀਨੇ ਦੀ ਇੰਨੇ ਲੱਖ ਨਹੀਂ, ਮੈਨੂੰ ਇੰਨੇ ਲੱਖ ਚਾਹੀਦੀ, ਐਸੇ ਐਸੇ ਅਹੁਦੇਦਾਰ ਬੇਅੰਤ ਇਸ ਧਰਤੀ ਦੇ ਉੱਤੇ ਆਏ, ਸਭ ਮਾਇਆ ਤਲਬਾਂ ਤਨਖਾਹਾਂ ਇੱਥੇ ਹੀ ਰਹਿ ਗਈਆਂ, ਖਾਲੀ ਹੱਥ ਚਲੇ ਗਏ। ਪੂਰ ਭਰੇ ਅਹੰਕਾਰ ਆਵਣ ਜਾਵਣੇ, ਐਸੇ ਲੋਕਾਂ ਦੇ ਪੂਰਾਂ ਦੇ ਪੂਰ, ਜਦੋਂ ਪੂਰਾਂ ਦੇ ਪੂਰ ਬਚਨ ਆ ਜਾਵੇ ਨਾ, ਉਹਦਾ ਮਤਲਬ ਆ ਵੀ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਐਸੇ ਪੂਰਾਂ ਦੇ ਪੂਰ ਹੰਕਾਰ ਨਾਲ ਭਰੇ, ਜੰਮਦੇ ਅਤੇ ਮਰਦੇ ਰਹਿੰਦੇ ਹਨ ਧਰਤੀ ਦੇ ਉੱਤੇ, ਕਈ ਆਏ ਤੇ ਉਹ ਚਲੇ ਗਏ, ਅੱਜ ਵੀ ਹੈਨ ਚਲੇ ਜਾਣਗੇ, ਆਉਣ ਵਾਲੇ ਸਮੇਂ ਚ ਵੀ ਬੇਅੰਤ ਆਉਣਗੇ, ਹੱਥ ਝਾੜ ਕੇ ਸੰਸਾਰ ਤੋਂ ਕੂਚ ਕਰ ਜਾਣਗੇ ਜੇ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ। ਤਿਤ ਸੱਚੇ ਦਰਬਾਰ ਖਰੇ ਡਰਾਵਣੇ, ਕਹਿਣ ਲੱਗੇ ਸਾਰੇ ਦੇ ਸਾਰੇ ਉਸ ਅਕਾਲ ਪੁਰਖ ਦੇ ਸੱਚੇ ਦਰਬਾਰ ਵਿੱਚ ਭਿਆਨਕ ਰੂਪ ਵਾਲੇ ਹੀ ਹੁੰਦੇ ਆ, ਭਾਵੇਂ ਇਹਨਾਂ ਨੂੰ ਇੱਜ਼ਤ ਮਾਣ ਕੋਈ ਨਹੀਂ ਮਿਲਦਾ, ਪਰਮੇਸ਼ਵਰ ਦੀ ਦਰਗਾਹ ਚ ਕੋਈ ਵਡਿਆਈ ਇਹਨਾਂ ਲੋਕਾਂ ਨੂੰ ਨਹੀਂ। ਸੰਸਾਰ ਦੇ ਵੱਡੇ ਵੱਡੇ ਹੰਕਾਰੀ ਹੋਣ ਕਰਕੇ ਰੱਬ ਦੀ ਹਜ਼ੂਰੀ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਇਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ, ਕਿਉਂਕਿ ਉੱਥੇ ਥਾਂ ਮਿਲਣੀ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ, ਥਾਉ ਨ ਪਾਏ ਨ ਕੂੜਿਆਰ, ਮੂੰਹ ਕਾਲੇ ਦੁੱਜ ਕੇ ਚਾਲਿਆ, ਨਰਕਾਂ ਚ ਸੁੱਟੇ ਜਾਣਗੇ ਸਾਰੇ। ਉੱਥੇ ਕਿਸ ਨੂੰ ਥਾਂ ਮਿਲਦੀ ਹੈ? ਤੇਰਾ ਨਾਏ ਰੱਤੇ, ਜਿਹੜੇ ਪ੍ਰਭੂ ਤੇਰੇ ਨਾਮ ਰੰਗ ਵਿੱਚ ਰੰਗੇ, ਸੇ ਜਿਣ ਗਏ, ਉਹ ਜੀਵਨ ਦੀ ਬਾਜੀ ਜਿੱਤ ਕੇ ਗਏ ਤੇ ਠੱਗੀਆਂ ਮਾਰਨ ਵਾਲੇ, ਹਾਰ ਗਏ ਸੇ ਠੱਗਣ ਵਾਲੇ, ਹਾਰ ਕੇ ਜੀਵਨ ਦੀ ਬਾਜੀ ਚਲੇ ਗਏ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਬੂੜ ਗਵਾਏ ਜੀ, ਹਾਰ ਗਏ ਸੇ ਠੱਗਣ ਵਾਲਿਆ। ਇਸ ਲਈ ਸਾਧ ਸੰਗਤ, ਪ੍ਰਭੂ ਨਿਰੰਕਾਰ ਵਾਹਿਗੁਰੂ ਦੇ ਦਰਬਾਰ ਚ ਨਾਮ ਵਿੱਚ ਰੰਗੇ, ਸਿਮਰਨ ਵਿੱਚ ਰੰਗੇ, ਬੰਦਗੀ ਵਿੱਚ ਰੰਗੇ ਲੋਕਾਂ ਨੂੰ ਥਾਂ ਮਿਲਦੀ ਹੈ। ਗੁਰਮੁਖ ਜਨਾਂ ਨੂੰ ਮਨਮੁਖ ਬਾਜੀ ਹਾਰ ਕੇ ਤੁਰ ਜਾਂਦੇ ਹਨ। ਵਾਰ 21 ਦੀ ਪੌੜੀ 15 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ, ਪ੍ਰਭੂ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਲੱਖ ਕਰਮ ਕਾਂਡ ਨੇ, ਪਖੰਡ ਹੀ ਬਣ ਕੇ ਰਹਿ ਜਾਣਗੇ। ਕੀ ਫਰਮਾਨ ਕਰਦੇ ਨੇ? ਤੀਰਥ ਲੱਖ ਕਰੋੜ ਪੁਰਬੀ ਨਾਵਣ, ਦੇਵੀ ਦੇਵ ਸਥਾਨ ਸੇਵ ਕਰਾਵਣ, ਜਾਪ ਤਪ ਸੰਜਮ ਲੱਖ ਸਾਧ ਸਧਾਵਣ, ਹੋਮ ਜਗ ਨਈ ਵੇਦ ਭੋਗ ਲਗਾਵਣ, ਵਰਤ ਨੇਮ ਲੱਖ ਦਾਨ ਕਰਮ ਕਮਾਵਣਾ, ਲਓ ਬਾਲੀ ਦਰਗਾਹ ਪਖੰਡ ਨਾ ਜਾਵਣਾ, ਲਓ ਬਾਲੀ ਦਰਗਾਹ ਪਖੰਡ ਨਾ ਜਾਵਣਾ। ਕਹਿਣ ਲੱਗੇ ਤੀਰਥ ਲੱਖ ਕਰੋੜ ਪੁਰਬੀ ਨਾਵਣਾ, ਲੱਖਾਂ ਕਰੋੜਾਂ ਵਾਰ ਤੀਰਥਾਂ ਦੇ ਉੱਤੇ ਜਾ ਕੇ ਤਰ੍ਹਾਂ ਤਰ੍ਹਾਂ ਦੇ ਪੁਰਬ ਵੀ ਮਨਾਈਏ ਤੇ ਤੀਰਥਾਂ ਤੇ ਨਹਾ ਨਹਾ ਕੇ ਭਾਵ ਇਸ਼ਨਾਨ ਆਦਿਕ ਵੀ ਕਰੀਏ। ਕੋਈ ਕਿਸੇ ਤੀਰਥ ਤੇ ਜਾ ਕੇ ਇਸ਼ਨਾਨ ਕਰੀ ਜਾਏ, ਕੋਈ ਕਿਸੇ ਤੀਰਥ ਤੇ ਜਾ ਕੇ ਨਹਾਈ ਜਾਏ। ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਕਰੋੜਾਂ ਵਾਰ, ਇੱਕ ਦੋ ਚਾਰ ਵਾਰੀ ਨਹੀਂ, ਲੱਖਾਂ ਕਰੋੜਾਂ ਵਾਰੀ ਕੋਈ ਤਰ੍ਹਾਂ ਤਰ੍ਹਾਂ ਦੇ ਪੁਰਬਾਂ ਦੇ ਉੱਤੇ ਤੀਰਥਾਂ ਦੇ ਉੱਤੇ ਜਾ ਕੇ ਨਹਾਈ ਜਾਏ, ਭਾਵ ਉਹ ਥਾਂ ਨਹੀਂ ਪੈਣਾ, ਮਾਲਕ ਦੀ ਹਜ਼ੂਰੀ ਵਿੱਚ ਕਬੂਲ ਨਹੀਂ ਹੋਣਾ ਇਹ ਕਰਮ ਕਾਂਡਾਂ ਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਸਤਸੰਗਤ ਜ਼ਿਕਰ ਕਰ ਰਹੇ ਨੇ, ਜਿਵੇਂ ਕਲਗੀਧਰ ਪਾਤਸ਼ਾਹ ਤਾਉ ਪ੍ਰਸਾਦ ਸਵਈਆਂ ਚ ਨਿਤ ਨੇਮ ਦੀ ਬਾਣੀ ਚ ਨੌਵੇਂ ਸਵਈਏ ਵਿੱਚ ਫੁਰਮਾਨ ਕਰਦੇ ਹਨ ਸਤਿਗੁਰੂ ਪਾਤਸ਼ਾਹ ਜੀ। ਕੀ ਕਹਿੰਦੇ ਹਨ? ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਛੋਟੇ ਮੋਟੇ ਤੀਰਥਾਂ ਦੇ ਉੱਤੇ ਨਹਾਉਣਾ ਤੇ ਇੱਕ ਪਾਸੇ ਰਿਹਾ, ਕੋਈ ਬੰਦਾ ਸੱਤਾਂ ਸਮੁੰਦਰਾਂ ਦੇ ਉੱਤੇ ਨਹਾਉਂਦਾ ਫਿਰੇ ਭਾਵੇਂ ਜਾ ਕੇ ਸਾਰੀ ਦੁਨੀਆਂ ਦਾ ਚੱਕਰ ਲਾ ਲੇ। ਕਹਾ ਭਇਓ ਜੋ ਦਉ ਲੋਚਨ ਮੂੰਦ ਕੈ, ਬੈਠ ਰਹੇ ਬਕ ਧਿਆਨ ਲਗਾਇਓ, ਨਾਹਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪ੍ਰੀਤ ਪਾਈ ਹੈ ਉਹਨਾਂ ਨੇ ਹੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਕੀਤੀ ਹੈ। ਭਾਵ ਜੀਵਨ ਦੀ ਬਾਜੀ ਉਹ ਲੋਕ ਹੀ ਜਿੱਤ ਕੇ ਗਏ ਜਿਨ ਪ੍ਰੇਮ ਕੀਓ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਪ੍ਰੇਮਾ ਭਗਤੀ ਹੈ, ਜਿਨ੍ਹਾਂ ਦੇ ਅੰਦਰ ਪ੍ਰਭੂ ਦੀ ਬੰਦਗੀ ਹੈ, ਰੱਬ ਦਾ ਪ੍ਰੇਮ ਹੈ। ਤਾਂ ਸਾਧ ਸੰਗਤ, ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਤੀਰਥ ਲੱਖ ਕਰੋੜ ਪੁਰਬੀ ਨਾਵਣਾ, ਲੱਖਾਂ ਵਾਰੀ ਲੱਖਾਂ ਕਰੋੜਾਂ ਤੀਰਥਾਂ ਦੇ ਉੱਤੇ ਜਾ ਕੇ ਨਹਾਉਂਦਾ ਫਿਰ, ਦੇਵੀ ਦੇਵ ਸਥਾਨ ਸੇਵ ਕਰਾਵਣਾ, ਦੇਵੀ ਦੇਵਤਿਆਂ ਦੇ ਮੰਦਰਾਂ ਵਿੱਚ ਜਾ ਕੇ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਜਾ ਕੇ ਹੁਣ ਉੱਥੇ ਟਹਿਲ ਸੇਵਾ ਕਰਦਾ ਰਹੇ। ਜਪ ਤਪ ਸੰਜਮ ਲੱਖ ਸਾਧ ਸਧਾਵਣਾ, ਲੱਖਾਂ ਹੀ ਜਪ ਲੱਖਾਂ ਹੀ ਤਪ, ਲੱਖਾਂ ਹੀ ਤਰ੍ਹਾਂ ਤਰ੍ਹਾਂ ਦੇ ਸੰਜਮ ਤੇ ਪਰਹੇਜ਼ ਕਰੇ ਤੇ ਲੱਖਾਂ ਤਰ੍ਹਾਂ ਤਰ੍ਹਾਂ ਦੀਆਂ ਸਾਧਨਾ ਸਾਧਦਾ ਰਵੇ, ਭਾਵ ਅਨੇਕਾਂ ਤਰੀਕਿਆਂ ਦੇ ਨਾਲ ਰੱਬ ਨੂੰ ਖੁਸ਼ ਕਰਨ ਵਾਸਤੇ ਤੂੰ ਯਤਨ ਕਰਦਾ ਰਵੇ। ਹੋਰ ਹੋਮ ਜਗ ਨਈ ਵੇਦ ਭੋਗ ਲਗਾਵਣਾ, ਤਰ੍ਹਾਂ ਤਰ੍ਹਾਂ ਦੇ ਹੋਮ ਕਰਨੇ, ਜਿਵੇਂ ਅੱਗ ਆਦਿਕ ਬਾਲ ਕੇ ਨਾ ਦਾਨ ਪੁੰਨ ਕਰਨਾ ਤੇ ਤਪ ਕਰਨੇ, ਉਹਨਾਂ ਚ ਦੇਸੀ ਘਿਓ ਬਾਲਣਾ ਤੇ ਵੇਦਾਂ ਦੇ ਮੰਤਰ ਜਪਣੇ, ਇਹਨੂੰ ਹੋਮ ਯੱਗ ਕਹਿੰਦੇ। ਨਈ ਵੇਦ, ਨਈ ਵੇਦ ਦਾ ਅਰਥ ਹੁੰਦਾ ਠਾਕਰਾਂ ਨੂੰ, ਪੱਥਰਾਂ ਦੀਆਂ ਮੂਰਤੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਭੋਗ ਲਵਾਉਣੇ। ਕਹਿਣ ਲੱਗੇ ਤਰ੍ਹਾਂ ਤਰ੍ਹਾਂ ਦੇ ਹੋਮ ਯੱਗ ਤੇ ਠਾਕਰਾਂ ਨੂੰ ਭੋਗ ਲਵਾਉਂਦਾ ਰਹੋ, 36 ਪ੍ਰਕਾਰ ਦੇ ਪਦਾਰਥ ਬਣਾ ਬਣਾ ਕੇ ਭੋਗ ਲਵਾ ਮੂਰਤੀਆਂ ਨੂੰ। ਵਰਤ ਨੇਮ ਲੱਖ ਦਾਨ ਕਰਮ ਕਮਾਵਣਾ, ਲੱਖਾਂ ਵਰਤ ਰੱਖ, ਲੱਖਾਂ ਨੇਮ ਕਰ ਤੇ ਅਨੇਕਾਂ ਤਰ੍ਹਾਂ ਦੇ ਤਰੀਕਿਆਂ ਨਾਲ ਦਾਨ ਕਰਦਾ ਰਹੋ। ਪਰ ਇੱਕ ਗੱਲ ਜ਼ਰੂਰ ਚੇਤੇ ਰੱਖਿਓ, ਅਖੀਰਲੀ ਪੰਕਤੀ ਚ ਦੱਸਦੇ ਨੇ, ਲਓ ਬਾਲੀ ਦਰਗਾਹ ਪਖੰਡ ਨਾ ਜਾਵਣਾ। ਕਹਿੰਦੇ ਉਸ ਬੇਪਰਵਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਇਹ ਪਖੰਡ ਨਾਲ ਨਹੀਂ ਜਾਣੇ। ਲਓ ਬਾਲੀ ਦਾ ਅਰਥ ਹੈ ਬੇਪਰਵਾਹ ਪਰਮਾਤਮਾ, ਦਰਗਾਹ ਉਹਦੀ ਹਜ਼ੂਰੀ ਚ, ਉਹਦੀ ਦਰਗਾਹ ਚ ਪਖੰਡ ਨਾ ਜਾਵਣਾ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਵਾਸ਼ਨਾ ਰਹਿਤ ਹੋ ਕੇ ਪ੍ਰਭੂ ਦੀ ਕੀਰਤੀ ਕਰਿਆ ਕਰ, ਇੱਕ ਨਿਮਖ ਭਰਦੇ ਸਮੇਂ ਵਾਸਤੇ ਹੀ ਤੂੰ ਉਹਦੀ ਕੀਰਤੀ ਕਰ ਲਈ। ਨਿਮਖ ਸਿਮਰਤ ਜਿੱਤ ਛੂਟੈ, ਤੇਰਾ ਛੁਟਕਾਰਾ ਹੋ ਜਾਏਗਾ ਰੱਬ ਦੀ ਦਰਗਾਹ ਚ, ਤੈਨੂੰ ਜਮਾਂ ਦੀ ਮਾਰ ਨਹੀਂ ਖਾਣੀ ਪਊਗੀ। ਭਗਤ ਨਾਮਦੇਵ ਜੀ ਨੇ ਸਾਧ ਸੰਗਤ ਰਾਮਕਲੀ ਰਾਗ ਵਿੱਚ ਨਾ ਬੜਾ ਪਿਆਰਾ ਜ਼ਿਕਰ ਕੀਤਾ। ਪਾਵਨ ਇੱਕ ਸ਼ਬਦ ਹੈ, ਕੁਛ ਕੁ ਪੰਕਤੀਆਂ ਉਹਦੀਆਂ ਦਾਸ ਆਪ ਸੰਗਤਾਂ ਨਾਲ ਸਾਂਝੀਆਂ ਕਰਦੇ ਨੇ। ਸਾਧ ਸੰਗਤ ਉਹ ਕਹਿੰਦੇ ਵੀ ਪਰਮੇਸ਼ਰ ਦੇ ਨਾਮ ਦੇ ਬਰਾਬਰ, ਸਿਮਰਨ ਦੇ ਬਰਾਬਰ ਕੋਈ ਚੀਜ਼ ਨਹੀਂ ਦੁਨੀਆਂ ਚ। ਬੜਾ ਸੁਖਾਲਾ ਰਾਹ ਦੱਸ ਦਿੱਤਾ ਭਗਤ ਜਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਗੁਰੂ ਸਾਹਿਬਾਨਾਂ ਨੇ, ਭੱਟਾਂ ਨੇ, ਸਿੱਖਾਂ ਦੀ ਬਾਣੀ ਨੇ ਬੜਾ ਪਿਆਰਾ ਰਸਤਾ ਦੱਸਿਆ। ਇਹਦੇ ਨਾਲੋਂ ਸੌਖਾ ਰਸਤਾ ਸਾਧ ਸੰਗਤ ਹੋਰ ਕੀ ਹੋ ਸਕਦਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿਰਤ ਵੀ ਕਰ ਤੇ ਕਰਤੇ ਨਾਲ ਵੀ ਜੁੜਿਆ ਰਹੋ। ਭਗਤ ਨਾਮਦੇਵ ਜੀ ਕਹਿੰਦੇ ਬਨਾਰਸ ਦੀ ਧਰਤੀ ਤੇ ਜਾ ਕੇ, ਜਿੱਥੇ ਤਪ ਕਰਨਾ ਬੜਾ ਫਲ ਸਮਝਿਆ ਜਾਂਦਾ ਹਿੰਦੂ ਮਤ ਚ, ਕਹਿੰਦੇ ਬਨਾਰਸ ਜਾ ਕੇ ਤਪ ਕਰ, ਤੀਰਥਾਂ ਦੇ ਉੱਤੇ ਜਾ ਕੇ ਦਰਖਤਾਂ ਨਾਲ ਪੁੱਠਾ ਲਟਕ ਲਟਕ ਕੇ ਮਰ ਜਾ, ਆਪਣੇ ਆਪ ਨੂੰ ਅੱਗ ਚ ਪਾ ਕੇ ਸਾੜ ਦੇ ਵੀ ਮੈਂ ਰੱਬ ਪਾਉਣਾ। ਅਸਮੇਧ ਜਗ ਕਰ, ਲੁਕਾ ਲੁਕਾ ਕੇ ਲੋਕਾਂ ਨੂੰ ਸੋਨਾ ਦਾਨ ਦੇ, ਪਰ ਪਰਮੇਸ਼ਰ ਦੇ ਨਾਮ ਦੀ ਬਰਾਬਰਤਾ ਨਹੀਂ ਹੋ ਸਕਦੀ। ਰੱਬ ਦਾ ਨਾਮ ਸਭ ਤੋਂ ਉੱਚਾ। ਇਹ ਪਖੰਡੀ ਕਰਮ ਆ ਸਾਰੇ, ਕਹਿੰਦੇ ਪਖੰਡੀ ਆ ਛੱਡ ਦੇ ਸਾਰੇ ਕੰਮ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ ਜਾ। ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹ ਕਾਇਆ ਕਲਪ ਕੀਜੈ, ਅਸਮੇਧ ਜਗ ਕੀਜੈ, ਸੋਨਾ ਗਰਭਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਸਰ ਦਾ ਅਰਥ ਹੁੰਦਾ ਬਰਾਬਰ, ਰਾਮ ਨਾਮ ਸਰ ਪਰਮੇਸ਼ਰ ਦੇ ਨਾਮ ਦੇ ਬਰਾਬਰ, ਤਉ ਨਾ ਪੂਜੈ ਇਹਨਾਂ ਚੋਂ ਕੋਈ ਵੀ ਨਹੀਂ ਪੂਜ ਸਕਦਾ, ਪ੍ਰਭੂ ਦਾ ਨਾਮ ਸਭ ਤੋਂ ਸ਼੍ਰੋਮਣੀ। ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤ ਲੀਜੈ, ਨਿਤ ਪਰਮੇਸ਼ਰ ਦਾ ਨਾਮ ਜਪ, ਨਿਤ ਪਰਮਾਤਮਾ ਦਾ ਸਿਮਰਨ ਕਰ। ਇਹ ਜਿਹੜੇ ਸਾਰੇ ਕਰਮ ਕਾਂਡ ਪਖੰਡੀਆ ਛੱਡ ਦੇ, ਇਹਨਾਂ ਨਾਲ ਰੱਬ ਦੀ ਦਰਗਾਹ ਤੱਕ ਨਹੀਂ ਜਾਣਾ, ਕਪਟ ਵਾ ਸਾਰਾ ਧੋਖਾ ਵਾ ਤੇਰੇ ਨਾਲ। ਇਹ ਬੜੇ ਪਿਆਰੇ ਬਚਨ ਆਖੇ ਜੀ, ਗੰਗਾ ਜੋ ਗੋਦਾਵਰ ਜਾਈਏ, ਗੰਗਾ ਤੇ ਨਹਾਉਂਦਾ ਫਿਰ ਜਾ ਕੇ, ਗੋਦਾਵਰੀ ਤੇ ਜਾ ਕੇ ਇਸ਼ਨਾਨ ਕਰਦਾ ਫਿਰ, ਜਿਵੇਂ ਭਾਈ ਗੁਰਦਾਸ ਜੀ ਨੇ ਆਖਿਆ ਨਾ, ਤੀਰਥ ਲੱਖ ਕਰੋੜ ਪੁਰਬੀ ਨਹਾਵਣਾ। ਭਗਤ ਨਾਮਦੇਵ ਜੀ ਕੀ ਕਹਿੰਦੇ, ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰ ਨਹਾਈਏ। ਕੁੰਭ ਦਾ ਮੇਲਾ 12 ਸਾਲਾਂ ਬਾਅਦ ਆਉਂਦਾ, ਕੇਦਾਰ ਤੀਰਥ ਤੇ ਨਹਾਉਂਦਾ ਫਿਰ ਜਾ ਕੇ, ਗੋਮਤੀ ਨਦੀ ਤੇ ਜਾ ਕੇ ਇਸ਼ਨਾਨ ਕਰ, ਸੈਂਕੜੇ ਗਊਆਂ ਦਾਨ ਕਰਦਾ ਫਿਰ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰ ਨਹਾਈਏ, ਗੋਮਤੀ ਸਹਿਸ ਗਊ ਦਾਨ ਕੀਜੇ, ਸਹਿਸ ਗਊ ਹਜ਼ਾਰਾਂ ਗਊਆਂ ਦਾਨ ਕਰ, ਕੋਟ ਜੋ ਤੀਰਥ ਕਰੈ, ਤਨ ਜੋ ਹਿਵਾਲੇ ਗਾਰੈ। ਹਿਮਾਲਾ ਪਰਬਤ ਤੇ ਜਾ ਕੇ ਆਪਣੇ ਸਰੀਰ ਨੂੰ ਬਰਫ਼ ਵਿੱਚ ਪਾ ਕੇ ਗਾਲ ਦੇ, ਮਰ ਜਾ, ਰਾਮ ਨਾਮ ਸਰ ਤਉ ਨਾ ਪੂਜੈ, ਪਰਮੇਸ਼ਰ ਦੇ ਨਾਮ ਦੇ ਬਰਾਬਰ ਇਹਨਾਂ ਚੋਂ ਕੁਝ ਵੀ ਨਹੀਂ ਪੁੱਜ ਸਕਦਾ। ਵਾਹਿਗੁਰੂ ਦਾ ਨਾਮ ਸਭ ਤੋਂ ਉੱਤਮ, ਸਭ ਤੋਂ ਉੱਤਮ। ਹੋਰ ਕੀ ਕੀ ਕਰੇ, ਅਸਦਾਨ गज दान सेजा नारी भूम दान ऐसो दान नित नित कीजे। घोड़े दान कर हाथी दान कर सेजा समेत घर वाली औरत भी दान कर दे भावे नित करी जा हो जे दान जमीना दान करी जा आत्म जो निर्मायल कीजे आप बराबर कंचन दीजे अपने बराबर सोना तोल के दान दे दे। पर एक गल सजना चेते रखी राम नाम सर तउ ना पूजे परमेश्वर दे नाम दे बराबर कुछ भी नहीं। मने न कीजे रोस जमे न दीजे दोष जे अज रब दी बंदगी नहीं कीती ते कल नू मन च रोस ना करी ते जमा दे मथे दोष ना दमी भी तुसी मेनू क्यों मार दे जे कहिंदे कल नू जमा नू ना माड़ा आखी भी तुसी मेनू क्यों मार दे क्योंकि तैनू मार पैनी पैनी है जे तू रब दी बंदगी नहीं कीती नाम सिमरन विच नहीं जुड़िया। मन है ना कीजे रोस जमे है ना दीजे दोष निर्मल निर्वाण पद चीन लीजे जसरथ राय नंद राजा मेरा राम चंद प्रणवे नामा तत रस अमृत पीजे। परमेश्वर दा नाम अमृत पी संखेप दे विच ही सात संग दास ने विचों विचों बचन सांझे कीते ताकि ये पता लग जाए कि सिख ने इन्हां कर्मकांडां च नहीं पैना। भाई गुरदास जी कह रहे लो बाली दरगाह पखंड ना जावना परमात्मा दी दरगाह चो बेपरवाह वा परमेश्वर ओदी दरगाह ओदी हजूरी विच ए सारे दे सारे काम ए पखंड ने जेड़े ए ओदी दरगाह च नहीं जाने ओदी हजूरी विच जाना है सच्चा नाम ओदी हजूरी विच जाना है प्रभु दा सिमरन ओदी हजूरी विच जाने हन चंगे अमल प्रैक्टिकल जीवन ओदी हजूरी विच कथनी नहीं जानी ते तीर्थां ते नहाउणा नहीं रब दी दरगाह च जाना ओदी दरगाह विच जाना है तेरी करनी ने कीता की ओ संसार जगत च। गुरु ए नहीं वेखदा तू संसार जगत विच कहिंदा की है मेरा सतगुरु ए वेखदा तू करदा की है परमात्मा ए वेखदा तेरी करनी की है कथनी वल नहीं तू कथनी तेरी बड़ी वधिया हो सकदी गल्लां विचारां पर उत्थे करनी ने जाना प्रभु दे नाम ने जाना उत्थे इक सहार के नाम बिन ध्यान नाल सुन लियो बचन हुण जिन्ने कर्मकांड भाई गुरदास जी दस रहे भी रब दी दरगाह तक नहीं जाने पातशाह पावन बाणी च की कह रहे ने इक सहार के नाम बिन अग्गै लईऐ खोहे। अग्गै लईऐ खोहे दा मतलब परमात्मा दी दरगाह विच जाण तों अगों ही तेरे कोलों खो लैणे पहला ही खो लैणे आ बाकी सारे कर्मकांड। इक सहार के नाम बिन परमेश्वर दे नाम तो बिना सारा कुछ रब दी दरगाह विच जाण तों पहला ही तेरे को खो लिया जाएगा। बचन फिर सुन लैणे इक सहार के नाम बिन अग्गै लईऐ खोहे दईओ विसार विगुचना प्रभ बिन अवर न कोए। रब नूं विसार दिता ही ते रब तो बिना ओदे नाम तो बिना किसे ने तेरे नाल नहीं जाना। इसलिए पखंड छड छोड़ छोड़ रे पखंडी मन कपट ना कीजे ते पखंड छड के करिए की फिर हर का नाम नित नित है लीजे नित ही रोजाना ही रोजाना ही एवरी डे निरंकार परमेश्वर दे नाम सिमरन विच जुड़ना कर एहो ही प्रभु दी दरगाह विच तैनू जमा दी मार धर्मराज दे लेखे अते जम्मण मरण तों छुड़ा सकदा है ते प्रभु दे चरणा तक तैनू लिजा सकदा है।